ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਵਾਗਤ ਹੈ ਵੀਰੇ ਜੀ, ਤੁਹਾਡਾ ਵੀ ਅਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਸਾਨੂੰ ਇੱਕ ਜਿਹੜੀ ਮੰਦਭਾਗੀ ਖਬਰ ਤੋਂ ਗੱਲ ਸ਼ੁਰੂ ਕਰਨੀ ਪੈਣੀ ਆ। ਅੰਤਰਰਾਸ਼ਟਰੀ ਪੱਧਰ 'ਤੇ ਇਸ ਚੀਜ਼ ਦਾ ਹੁਣ ਜ਼ਿਕਰ ਹੋ ਰਿਹਾ, ਜਿਹੜਾ ਅੱਜ ਜਹਾਜ਼ ਹਾਦਸਾਗ੍ਰਸਤ ਹੋਇਆ, ਅਹਿਮਦਾਬਾਦ ਤੋਂ ਉਡਾਨ ਭਰਿਆ, ਜਿਹਨੇ ਲੰਡਨ ਜਾਣਾ ਸੀ, ਅਤੇ ਕੁਝ ਮਿੰਟਾਂ ਦੇ ਅੰਦਰ ਅੰਦਰ ਜਹਾਜ਼ ਹਾਦਸਾਗ੍ਰਸਤ ਹੋ ਜਾਂਦਾ। ਸਵੇਰ ਤੋਂ ਉਹਨੂੰ ਲੈ ਕੇ ਵੱਖੋ ਵੱਖਰੀਆਂ ਅਪਡੇਟਸ ਆ ਰਹੀਆਂ ਨੇ, ਅਤੇ ਮੈਂ ਇਹ ਵੀ ਜਾਣਦਾ ਕਿ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹਦੇ ਵਿੱਚ ਕੋਈ ਨਵੀਂ ਜਾਣਕਾਰੀ ਹੁਣ ਐਡ ਹੁੰਦੀ ਜਾ ਰਹੀ ਆ। ਇਸ ਵੇਲੇ ਦੀ ਕੀ ਸਥਿਤੀ ਹੈ ਜੀ? ਕਿਉਂਕਿ ਉਸ ਜਹਾਜ਼ ਦੇ ਵਿੱਚੋਂ ਇੰਨਾ ਪਤਾ ਲੱਗਿਆ ਵੀ ਇੱਕ ਵਿਅਕਤੀ, ਉਹਦੀ ਜਾਨ ਬਚ ਗਈ ਲੱਗਦੀ ਆ, ਪਰ ਜਿਹੜੀਆਂ ਸਵਾਰੀਆਂ ਅਤੇ ਹਵਾਈ ਅਮਲਾ ਉਹਦੇ ਵਿੱਚ ਮੌਜੂਦ ਸੀ, ਉਹ ਇਸ ਹਾਦਸੇ ਦੇ ਵਿੱਚ ਆਪਣੀਆਂ ਜਾਨਾਂ ਗਵਾ ਬੈਠੇ ਨੇ ਜੀ।
ਬਿਲਕੁਲ ਜੀ, ਬਹੁਤ ਦਰਦਨਾਕ ਮੰਜ਼ਰ ਸੀ। ਜਦੋਂ ਉਡਾਨ ਭਰਨ ਤੋਂ 2 ਮਿੰਟ ਬਾਅਦ ਹੀ ਉਹ ਹਵਾਈ ਜਹਾਜ਼ ਹਵਾ ਦੇ ਵਿੱਚ ਹੀ ਅੱਗ ਦਾ ਗੋਲਾ ਬਣ ਗਿਆ ਅਤੇ ਧਰਤੀ ਤੱਕ ਆਉਂਦਿਆਂ ਆਉਂਦਿਆਂ ਉਹ ਰਾਖ ਦੀ ਢੇਰ 'ਚ ਬਦਲ ਗਿਆ ਔਰ ਇੱਕ ਅਜਿਹਾ ਧੂੰਏ ਦਾ ਗਵਾਰ ਖੜਾ ਹੋਇਆ ਜਿਹਨੇ ਲਗਭਗ ਪੂਰੇ ਏਅਰਪੋਰਟ ਨੂੰ, ਉਹ ਸਾਰਾ ਜ਼ਿਆਦਾ ਖੇਤਰ ਨੂੰ ਆਪਣੀ ਚਪੇਟ 'ਚ ਲਏ
ਜੀ।
ਇਹ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੇ 1:38 'ਤੇ ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ ਤੋਂ ਏਅਰ ਇੰਡੀਆ ਦਾ ਇਹ ਜਹਾਜ਼ ਬੋਇੰਗ 787
ਜੀ
ਜਦੋਂ ਲੰਡਨ ਦੇ ਲਈ ਉਡਾਨ ਭਰਦਾ ਹੈ ਵਿਜੇ ਜੀ, ਤਦ ਉਹਦੇ ਵਿੱਚ 2 ਪਾਇਲਟ ਜਿਹੜੇ ਪੂਰੇ ਤਜਰਬੇਕਾਰ ਪਾਇਲਟ ਨੇ ਮਤਲਬ, ਹੈ ਨਾ, ਸੋ ਉਹ ਪਾਇਲਟ ਅਤੇ 10 ਉਹਨਾਂ ਦੇ ਨਾਲ ਜਿਹੜੇ ਕੈਬਿਨ ਕਰੂ ਮੈਂਬਰ ਅਤੇ ਉਸ ਤੋਂ ਇਲਾਵਾ 230 ਮੁਸਾਫਰ, ਸੋ ਕੁੱਲ 242 ਮਤਲਬ ਕਿ ਜਹਾਜ਼ ਦੇ ਵਿੱਚ ਸਵਾਰ ਸੀਗੇ ਜਿਨ੍ਹਾਂ ਨੂੰ ਲੈ ਕੇ ਉਹ ਉਡਾਨ ਭਰਦਾ ਹੈ। ਅਤੇ ਮਾਤਰ 2 ਮਿੰਟ ਬਾਅਦ ਏਅਰਪੋਰਟ ਦੇ ਦਾਇਰੇ 'ਚ ਹੀ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਹੀ ਉਹ ਹਵਾ 'ਚ ਕ੍ਰੈਸ਼ ਹੋ ਜਾਂਦਾ ਅਤੇ ਨਾਲ ਲੱਗਦੀ ਮੈਡੀਕਲ ਕਾਲਜ ਦੀ ਮੈਸ ਦੇ ਉੱਤੇ ਉੱਥੇ ਜਾ ਕੇ ਜਾ ਟਕਰਾਉਂਦਾ, ਗਿਰਦਾ। ਅਤੇ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਇੰਨੀ ਮਦਭਾਗਾ ਸੀਗਾ ਇਹ ਘਟਨਾ ਕਿ 242 ਵਿਅਕਤੀ ਸਵਾਰ ਸੀ, ਇਹਨਾਂ 'ਚੋਂ 241 ਮਾਰੇ ਗਏ
ਜੀ।
ਔਰ ਇੱਕ ਵਿਅਕਤੀ ਹੈ ਜਿਹੜਾ ਭਾਰਤੀ ਮੂਲ ਦਾ ਪਰ ਬ੍ਰਿਟਿਸ਼ ਵਾਸੀ ਹੈ, ਸੋ ਉਹਦੀ ਜਾਨ ਬਚਣ ਦੀ ਹਾਲੇ ਜਿਹੜਾ ਖਬਰ ਹੈ। ਘਟਨਾ ਦੀ ਜਿੱਦਾਂ ਹੀ ਜਾਣਕਾਰੀ ਮਿਲੀ, ਪੁਲਿਸ ਪ੍ਰਸ਼ਾਸਨ, ਬਾਕੀ ਸਾਰੇ ਵਿਭਾਗ, ਸਿਵਲ ਪ੍ਰਸ਼ਾਸਨ, ਇਹਨਾਂ ਏਅਰਪੋਰਟ ਅਥੋਰਟੀ, ਸਾਰੇ ਜਦੇ ਤਨਦੇਹੀ ਨਾਲ ਲੱਗ ਗਏ ਕਿ ਕਿਸੇ ਤਰ੍ਹਾਂ ਸ਼ਾਇਦ ਕਿਸੇ ਨੂੰ ਬਚਾਇਆ ਜਾ ਸਕੇ। ਉਸ ਤੋਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਖੁਦ ਮੌਕੇ 'ਤੇ ਪਹੁੰਚਦੇ ਨੇ ਅਤੇ ਹੁਣੇ ਤਾਜ਼ਾ ਜਾਣਕਾਰੀ ਕੁਝ ਦੇਰ ਪਹਿਲਾਂ ਮਿਲ ਰਹੀ ਸੀ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਥੇ ਪਹੁੰਚੇ ਨੇ। ਸੋ ਇਸ ਜਹਾਜ਼ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਿਦੇਸ਼ੀ ਨਾਗਰਿਕ ਸੀਗੇ, ਉੱਥੇ ਭਾਰਤ ਦੀ ਗਿਣਤੀ ਵੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ। ਜਹਾਜ਼ ਦੇ ਵਿੱਚ ਕਰੀਬ ਕਰੀਬ 150 ਦੇ ਕਰੀਬ ਜਿਹੜੇ ਯਾਤਰੀ ਸੀਗੇ ਇਹਨਾਂ ਦੇ ਵਿੱਚ
ਜੀ,
349 ਮਤਲਬ ਕਿ ਵੱਧ ਜਿਹੜੇ ਨਹੀਂ ਵੀ ਹੋਰ ਪੁਰਾਣਾ ਲੈਣ ਦਾ ਯਾਤਰੀ ਹੈ
ਜੀ।
ਸੋ ਮੈਂ ਕਹਾਂ ਤਾਂ ਇਹਦੇ ਵਿੱਚ ਕਰੀਬ ਕਰੀਬ ਕਾਫੀ ਵੱਡੀ ਗਿਣਤੀ ਸੀਗੀ ਯਾਤਰੀਆਂ ਦੀ, ਜਿਹਦੇ ਵਿੱਚ 150 ਦੇ ਕਰੀਬ 169-170 ਦੇ ਕਰੀਬ ਭਾਰਤੀ ਯਾਤਰੀ ਸੀਗੇ, 53 ਦੇ ਕਰੀਬ ਯਾਤਰੀ ਸੀਗੇ ਜਿਹੜੇ ਇੰਗਲੈਂਡ ਨਾਲ ਸੰਬੰਧਿਤ ਸੀਗੇ, 7 ਪੁਰਤਗਾਲ ਨਾਲ ਸੰਬੰਧਿਤ ਇਹਦੇ ਵਿੱਚ ਯਾਤਰੀ ਸੀਗੇ ਅਤੇ 1 ਕੈਨੇਡਾ ਦਾ ਵੀ ਯਾਤਰੀ ਇਹਦੇ ਵਿੱਚ ਦੱਸਿਆ ਜਾ ਰਿਹਾ।
ਜਿਹੜੇ ਕੈਨੇਡੀਅਨ ਪੈਸੈਂਜਰ ਦੀ ਜੀ, ਕੈਨੇਡੀਅਨ ਪੈਸੈਂਜਰ ਦੀ ਵੀ ਜਿਹੜੀ ਡਿਟੇਲ ਹੈਗੀ ਹੈ ਜੀ, ਪਰਿਵਾਰ ਵੱਲੋਂ ਉਹਨਾਂ ਦੇ ਪੁਸ਼ਟੀ ਕੀਤੀ ਗਈ ਹੈ। ਇਹ ਓਨਟੈਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਨਾਲ ਸੰਬੰਧਿਤ ਡੈਂਟਿਸਟ ਸੀਗੇ, ਜਿਨ੍ਹਾਂ ਦਾ ਨਾਮ ਡਾਕਟਰ ਨਿਰਾਲੀ ਸੁਰੇਸ਼ ਕੁਮਾਰ ਪਟੇਲ ਦੱਸਿਆ ਜਾ ਰਿਹਾ ਕਿ ਜਿਹੜੀ ਕੈਨੇਡੀਅਨ ਸਿਟੀਜ਼ਨ ਜਿਹੜੇ ਫੌਤ ਹੋਏ ਨੇ ਜੀ, ਉਹ ਡਾਕਟਰ ਡੈਂਟਿਸਟ
ਭਾਰਤੀ ਮੂਲ ਦੀ ਸੀਗੀ ਵੀ
ਜੀ,
ਇਹ ਵੀ ਭਾਰਤੀ ਮੂਲ ਦੇ ਸੀ ਪਰ ਉਹਨਾਂ ਦਾ ਵੀ ਹੁਣ ਕੈਨੇਡੀ ਨਾਗਰਿਕ ਨਾਤੇ ਉਹਦੇ ਵਿੱਚ ਜ਼ਿਕਰ ਹੈ
ਜੀ।
ਸੋ ਇਸੇ ਤਰ੍ਹਾਂ ਵੱਡੀ ਗਿਣਤੀ 'ਚ ਔਰ ਇਹਦੇ ਵਿੱਚ ਵਿਜੇ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ ਗੁਜਰਾਤ ਦੇ,
ਹਾਂਜੀ,
ਔਰ ਇਸ ਸਮੇਂ ਪਿਛਲੇ 3 ਸਾਲਾਂ ਤੋਂ ਕਰੀਬ ਪੰਜਾਬ ਦੇ ਮਾਮਲਿਆਂ ਦੇ ਵਿੱਚ ਬੀਜੇਪੀ ਦੇ ਇੰਚਾਰਜ ਨੇ
ਜੀ,
ਵਿਜੇ ਰੂਪਾਣੀ ਗੁਰੀ। ਸੋ ਉਹ ਵੀ ਲੰਡਨ ਲਈ ਉਡਾਨ ਭਰ ਰਹੇ ਸੀਗੇ, ਇਸੇ ਜਹਾਜ਼ ਦੇ ਵਿੱਚ ਸੀਗੇ, ਉਹ ਵੀ ਇਸ ਹਾਦਸੇ 'ਚ ਜਦੋਂ 241 ਦੀ ਆਪਾਂ ਗੱਲ ਕਰਦੇ ਇਹਨਾਂ 'ਚ ਉਹ ਵੀ ਸ਼ਾਮਿਲ ਨੇ। ਸੋ 3 ਦਿਨ ਪਹਿਲਾਂ ਇੱਥੇ ਲੁਧਿਆਣੇ 'ਚ ਸੀਗੇ, ਜਿਵੇਂ ਚੋਣ ਚੱਲ ਰਹੀ ਹੈ, ਵੋਟਾਂ ਮੰਗ ਰਹੇ ਸੀਗੇ, ਸੋ 3 ਦਿਨ ਪਹਿਲਾਂ ਹੀ ਇੱਥੋਂ ਗਏ ਨੇ। ਸੋ ਇਸ ਲਈ ਬਹੁਤ ਦਰਦਨਾਕ ਮੰਜ਼ਰ ਸੀਗਾ ਔਰ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਹੋਸਪਿਟਲ ਦੇ ਨਾਲ, ਮੈਡੀਕਲ ਕਾਲਜ ਦੇ ਨਾਲ ਹੈ ਨਾ, ਉੱਥੇ ਉਹ ਟਕਰਾਇਆ ਜਾ ਕੇ ਉੱਥੇ ਮੈਸ ਦੇ ਵਿੱਚ ਡਾਕਟਰ ਕੁਝ ਖਾਣਾ ਖਾ ਰਹੇ ਸੀਗੇ, ਸੋ ਉੱਥੇ ਉਹਨਾਂ ਦੇ ਵੀ 50-60 ਇੰਟਰਨਲ ਡਾਕਟਰ ਸੀਗੇ ਜਿਹੜੇ ਉੱਥੇ ਮੌਜੂਦ ਸੀ, ਉਹ 'ਚੋਂ ਵੀ 6 ਲਾਸ਼ਾਂ ਕੱਢਲੀਆਂ ਹੈਗੀਆਂ ਉੱਥੋਂ।
ਅੱਛਾ ਜੀ।
ਉਹ ਲਾਸ਼ਾਂ ਦੇ ਵੀ ਚੀਥੜੇ ਉੱਡ ਗਏ ਅਤੇ ਇਸ ਲਈ ਮਤਲਬ ਕਿ ਇਹ ਗਿਣਤੀ ਹੋਰ ਵਧਣ ਦਾ ਖਤਰਾ ਹੈਗਾ ਅਜੇ ਤੱਕ।
ਸੋ
ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਪਹਿਲੀ ਜਾਣਕਾਰੀ ਬੇਸ਼ੱਕ ਇਹ ਦਿੱਤੀ ਗਈ ਕਿ ਕਿ ਇਹਦੇ ਵਿੱਚ ਤਕਨੀਕੀ ਖਰਾਬੀ ਇੰਜਣ 'ਚ ਹੋ ਸਕਦੀ ਉਹਦੇ ਕਾਰਨ ਹੋਵੇ, ਪਰ ਜਦੋਂ ਤੱਕ ਬਲੈਕ ਬਾਕਸ ਦੇ ਹਵਾਲੇ ਨਾਲ ਉਹ ਸਾਰੀ ਜਾਣਕਾਰੀ ਨਹੀਂ ਹੁੰਦੀ, ਸਾਰੇ ਤੱਥ ਪੱਟ ਨਹੀਂ ਚੱਲ ਜਾਂਦੇ, ਤਦ ਤੱਕ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ। ਹਾਂ, ਪਰ ਇਸ ਨੇ ਇੰਨਾ ਜ਼ਰੂਰ ਸਾਡੇ ਸਾਹਮਣੇ ਲਿਆ ਦਿੱਤਾ ਕਿ ਕਈ ਵਾਰ ਸਾਡੇ ਪ੍ਰਬੰਧ ਕਿਵੇਂ ਥੋੜ੍ਹੇ ਪੈ ਜਾਂਦੇ ਨੇ। ਹੌਸਪਿਟਲ ਦੇ ਵਿੱਚ ਜਦੋਂ ਡੈੱਡ ਬੋਡੀ ਲਿਜਾਈਆਂ ਜਾ ਰਹੀਆਂ ਸੀਗੀਆਂ ਤਾਂ ਉਹਨਾਂ ਦੇ ਲਈ ਉਹਨਾਂ ਕੋਲ ਸਟੈਚਰਾਂ ਦੀ ਵੀ ਕਮੀ ਪੈ ਗਈ, ਅਤੇ ਜਿਹੜੇ ਹੱਥ ਅਤੇ ਹੱਥਾਂ ਨਾਲ ਖਿੱਚਣ ਵਾਲੀਆਂ ਰੇਹੜੀਆਂ ਹੁੰਦੀਆਂ ਨੇ
ਜੀ,
ਹੈ ਨਾ, ਉਹਨਾਂ ਰੇਹੜੀਆਂ ਦੇ ਉੱਤੇ ਠੇਲੇ ਸ਼ਬਦ ਜਿਹਨਾਂ ਨੂੰ ਉਹ ਗੁਜਰਾਤ 'ਚ ਵਰਤਦੇ ਨੇ ਸ਼ਾਇਦ, ਹੈ ਨਾ, ਅਤੇ ਆਪਾਂ ਵੀ ਠੱਠਾ ਠੇਲਾ ਪੜ੍ਹਦੇ ਰਹੇ ਹਾਂ
ਜੀ।
ਸੋ ਉਹ ਠੇਲਿਆਂ ਦੇ ਉੱਤੇ ਉਹਨਾਂ ਨੂੰ ਫਿਰ ਢੋਇਆ ਗਿਆ, ਲਾਸ਼ਾਂ ਨੂੰ ਉਹਨਾਂ 'ਤੇ ਲਿਜਾਉਣ ਲਈ ਮਜਬੂਰ ਹੋਣਾ ਪਿਆ। ਅਤੇ ਇਹਦੇ ਨਾਲ ਹੀ ਵਿਜੇ ਜੀ ਪੰਜ ਵੱਡੇ ਹਾਦਸੇ ਚੇਤੇ ਆ ਗਏ, ਜਿਹਨਾਂ 'ਚੋਂ ਦੋ ਤਿੰਨ ਮੇਰੇ ਧਿਆਨ 'ਚ ਨੇ। ਹਰਿਆਣਾ 'ਚ ਦੋ ਜਹਾਜ਼ ਆਪਸ 'ਚ ਟਕਰਾ ਗਏ ਸੀਗੇ ਅਤੇ 350 ਮੌਤਾਂ ਉਹਦੇ ਵਿੱਚ ਹੋਈਆਂ ਸੀ। ਸੋ ਬਹੁਤ ਦਰਦਨਾਕ। ਇਸ ਤਰ੍ਹਾਂ ਕਰਨਾਟਕ ਦੇ ਵਿੱਚ ਇੱਕ ਵਾਰ ਖਾਈ 'ਚ ਜਾ ਕੇ ਗਿਰ ਗਿਆ ਸੀਗਾ ਅਹਿਮਦਾਬਾਦ ਪਲੇਨ ਹਾਦਸਾ ਜਿਹਨੂੰ ਕਹਿੰਦੇ, ਉੱਥੇ 100 ਤੋਂ ਵੱਧ ਲਾਸ਼ਾਂ ਬਰਾਮਦ ਹੋਈਆਂ ਸੀਗੀਆਂ। ਸੋ ਇਸ ਤਰ੍ਹਾਂ ਇਹ ਭਾਰਤ ਦੇ ਵੱਡੇ ਪੰਜ ਹਾਦਸਿਆਂ ਦੇ ਵਿੱਚ ਹੁਣ ਇਹਦਾ ਵੀ ਅਗਲਾ ਨਾਸ਼ੁਮਾਰ ਹੋ ਗਿਆ। ਬਹੁਤ ਮੱਦਭਾਗੀ ਘਟਨਾ, ਦੁਨੀਆ ਭਰ ਦੇ ਵਿੱਚ ਇਸ ਖਬਰ ਦੇ ਉੱਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ
ਜੀ।
ਸੋ ਇਹਦੇ ਨਾਲ ਹੁੰਦਾ ਕੀ ਹੈ ਕਿ ਬੇਸ਼ੱਕ ਉੱਥੇ ਉਡਾਣਾਂ ਰੋਕ ਦਿੱਤੀਆਂ ਗਈਆਂ ਨੇ, ਅਹਿਮਦਾਬਾਦ ਏਅਰਪੋਰਟ ਦੇ ਉੱਤੇ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ, ਏਅਰਪੋਰਟ ਵਰਕਿੰਗ ਬੰਦ ਕਰ ਦਿੱਤੀ ਗਈ ਹੈ, ਪਰ ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਜਿਹੜਾ ਵੀ ਬੰਦਾ ਜਿੱਦਾਂ ਹੀ ਉਡਾਨ ਭਰਦਾ ਤਾਂ ਉਹਦੇ ਮਨ 'ਚ ਜਾਂ ਜਿਨ੍ਹਾਂ ਦੇ ਵੀ ਰਿਸ਼ਤੇਦਾਰ ਸਾਥ ਸੰਬੰਧੀ ਉਸ ਸਮੇਂ ਹਵਾਈ ਟੂਰ 'ਤੇ ਹੁੰਦੇ ਨੇ, ਸਫ਼ਰ 'ਤੇ ਹੁੰਦੇ ਨੇ, ਉਹਨਾਂ ਦੇ ਮਨ 'ਚ ਇੱਕ ਨਵਾਂ ਸਹਿਮ ਦਾ। ਸੋ ਕੁਝ ਸਮਾਂ ਲੱਗਦਾ, ਫਿਰ ਜ਼ਿੰਦਗੀ ਰੂਟੀਨ ਮਾਰ ਧੜਕਣ ਲੱਗਦੀ ਹੈ, ਪਰ ਇਹ ਬਹੁਤ ਮਹੱਤਵਪੂਰਨ ਖਬਰ ਔਰ ਆਉਂਦੇ ਬਿਲਕੁਲ ਤੁਸੀਂ ਦੁਰੁਸਤ ਫਰਮਾਇਆ, ਅਗਲੇ 24-48 ਘੰਟਿਆਂ ਬਾਅਦ ਜੇ ਬਹੁਤ ਅਪਡੇਟ ਆਉਂਦੀਆਂ ਰਹਿਣਗੀਆਂ।
ਜਿਹੜਾ ਦੀਪਕ ਜੀ ਜਹਾਜ਼ ਵੀ ਸੀਗਾ ਬੋਇੰਗ ਦਾ 787 ਡਰੀਮ ਲਾਈਨਰ, ਇਹ ਵਾਈਡ ਬੋਡੀ ਜੈੱਟ 11 ਸਾਲ ਪੁਰਾਣਾ ਜਹਾਜ਼ ਸੀਗਾ, ਅਤੇ ਜਹਾਜ਼ਾਂ ਦੇ ਹਿਸਾਬ ਨਾਲ 11 ਸਾਲ ਪੁਰਾਣਾ ਜਹਾਜ਼ ਹੋਣਾ ਕੋਈ ਬਹੁਤਾ ਪੁਰਾਣਾ ਨਹੀਂ ਆ, ਇਹ ਰਿਲੇਟਿਵਲੀ ਨਵਾਂ ਹੀ ਜਹਾਜ਼ ਸੀ। ਹਾਂਜੀ, ਅਤੇ ਜਿਹੜੇ ਬੋਇੰਗ ਵੱਲੋਂ ਤਿਆਰ ਕੀਤੇ ਜਾਂਦੇ ਇਸ ਸ਼੍ਰੇਣੀ ਦੇ ਜਹਾਜ਼ ਨੇ 787 ਡਰੀਮ ਲਾਈਨਰ, ਇਹ 787 ਡਰੀਮ ਲਾਈਨਰ ਦਾ ਪਹਿਲਾ ਅਜਿਹਾ ਕ੍ਰੈਸ਼ ਹੈ ਦੁਨੀਆ 'ਚ ਕਿਤੇ ਵੀ।
ਇਹ ਇਸ ਹਾਂ ਬਿਲਕੁਲ ਤੁਸੀਂ ਦੁਰਸ ਫਰਮਾਇਆ ਕਿ ਇਸ ਬੋਇੰਗ 787 ਦੀ ਸੀਰੀਜ਼ ਵਾਲੇ ਜਿਹੜੇ ਇਸ ਤਰ੍ਹਾਂ ਦਾ ਪਲੈਨ ਕ੍ਰੈਸ਼ ਦਾ ਕਦੇ ਕੋਈ ਖਬਰ ਨਹੀਂ ਸੀਗੀ
ਜੀ। ਅਤੇ ਅਸੀਂ ਨਾ ਸਵੇਰੇ ਹੀ ਗੱਲ ਕਰਦੇ ਸੀ ਦੀਪਕ ਜੀ, ਦੇਖੋ ਏਅਰ ਇੰਡੀਆ ਵੀ ਇਸ ਵੇਲੇ ਆਪਣੇ ਕਾਰੋਬਾਰ ਨੂੰ ਮੋੜਾ ਪਾਉਣ ਵਾਲੀ ਸਥਿਤੀ 'ਚ, ਟਾਟਾ ਗਰੁੱਪ ਨੇ ਜਦੋਂ ਇਹਨੂੰ ਟੇਕ ਓਵਰ ਕੀਤਾ। ਇਸੇ ਤਰ੍ਹਾਂ ਜਿਹੜੀਆਂ ਜਹਾਜ਼ ਬਣਾਉਣ ਵਾਲੀ ਕੰਪਨੀਆਂ ਅਮਰੀਕਨ ਕੰਪਨੀ ਬੋਇੰਗ, ਇਹ ਵੀ ਪਿਛਲੇ 7-8 ਸਾਲਾਂ ਤੋਂ ਸਵਾਲਾਂ ਦੇ ਘੇਰੇ 'ਚ ਹੈ, ਕਿਉਂਕਿ ਇਹਨਾਂ ਦੇ ਪਹਿਲਾਂ ਵੀ ਜਿਹੜੇ ਜਹਾਜ਼ ਕ੍ਰੈਸ਼ ਹੋਏ ਸੀ ਨਵੇਂ ਜਹਾਜ਼, ਇੱਕ ਇਥੀਓਪੀਅਨ ਏਅਰਲਾਈਨ ਦਾ ਕਿ ਉਹ ਲਾਇਨ ਏਅਰ ਦੇ ਦੋ ਜਹਾਜ਼ ਜਿਹੜੇ ਕ੍ਰੈਸ਼ ਹੋਏ ਸੀ, ਉਹ ਤੋਂ ਬਾਅਦ ਬੋਇੰਗ ਵਾਸਤੇ ਵੀ ਸਮੱਸਿਆਵਾਂ ਅਤੇ ਸਵਾਲ ਬਹੁਤ ਜ਼ਿਆਦਾ ਵੱਧ ਗਏ ਹੋਏ ਸੀ, ਜਿਹੜਾ ਅੱਜ ਇਹ ਕ੍ਰੈਸ਼ ਹੋਇਆ। ਹਾਂਜੀ, ਸੋ ਹੁਣ ਇਹ ਦੇਖਣਾ ਹੋਏਗਾ ਇਹਦੇ ਪਿੱਛੇ ਰੀਜ਼ਨ ਕੀ ਆਉਂਦਾ, ਇਹਦੇ ਕਾਰਨ ਕੀ ਨਿਕਲਦੇ ਨੇ। ਤੁਸੀਂ ਉਹ ਦਰੁਸਤ ਫਰਮਾਇਆ ਕਿ ਜਦ ਤੱਕ ਬਲੈਕ ਬਾਕਸ ਜਾਂ ਅਨੈਲਿਸਿਸ ਕਰਕੇ ਉਹ ਸਾਰੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ, ਕਿਸੇ ਵੀ ਕੰਕਲੂਜਨ 'ਤੇ ਪਹੁੰਚਣਾ ਬੜੀ ਜਲਦਬਾਜ਼ੀ ਹੋਏਗੀ, ਪਰ ਇਹ ਘਟਨਾ ਬਹੁਤ ਮੰਦਭਾਗੀ ਹੈ ਜੀ। ਦੀਪਕ ਜੀ, ਛੇ ਦੱਸਿਓ, ਪਿਛਲੇ ਮਹੀਨੇ ਇੱਕ 20 ਸਾਲਾਂ ਦਾ ਨੌਜਵਾਨ ਅਗਨੀਵੀਰ ਆਕਾਸ਼ਦੀਪ ਸਿੰਘ ਜੰਮੂ ਦੇ ਖੇਤਰ ਦੇ ਵਿੱਚ ਸ਼ਹੀਦ ਹੋਇਆ ਸੀ ਜੀ। ਉਸਦਾ ਅੰਤਮ ਸੰਸਕਾਰ ਪਿਛਲੇ ਮਹੀਨੇ ਪਰਿਵਾਰ ਵੱਲੋਂ ਕੀਤਾ ਗਿਆ ਸੀ। ਪਰਿਵਾਰ ਨੇ ਉਸਦੇ ਫੁੱਲ ਨਹੀਂ ਪਾਏ, ਕੀ ਅਪਡੇਟ ਹੈ ਜੀ ਇਸ ਘਟਨਾ ਨੂੰ ਲੈ ਕੇ, ਅਗਨੀਵੀਰ ਆਕਾਸ਼ਦੀਪ ਸਿੰਘ ਦੇ ਪਰਿਵਾਰ ਬਾਰੇ ਅਤੇ ਹੋਰ ਚੀਜ਼ਾਂ ਨੂੰ ਲੈ ਕੇ?
ਵਿਜੇ ਜੀ, ਇਹ ਵੀ ਇੱਕ ਪੀੜਦਾਇਕ ਹੀ ਖਬਰ ਹੈ
ਜੀ।
ਆਪਾਂ ਜਦੋਂ ਭਾਰਤੀ ਫੌਜ 'ਤੇ ਨਾਜ ਕਰਦੇ ਹਾਂ, ਆਪਣੇ ਜਾਵਾਜ਼ਾਂ 'ਤੇ ਨਾਜ ਕਰਦੇ ਹਾਂ, ਅਤੇ ਤਦ ਜਦੋਂ ਕਿਸੇ ਪਰਿਵਾਰ ਦਾ ਫੌਜੀ ਜਵਾਨ ਕੁੱਤ ਬਾਰਡਰ 'ਤੇ ਸ਼ਹੀਦ ਹੁੰਦਾ ਹੈ, ਹੈ ਨਾ, ਕਿਸੇ ਹਾਦਸੇ ਦਾ ਸ਼ਿਕਾਰ ਹੁੰਦਾ ਹੈ, ਅਤੇ ਉਹਦੀ ਘਰ ਜਦੋਂ ਡੈੱਡ ਬੋਡੀ ਆਉਂਦੀ ਹੈ ਅਤੇ ਉਹ ਜਦੋਂ ਤਿਰੰਗੇ 'ਚ ਲਿਪਟੀ ਹੋਈ ਆਉਂਦੀ ਹੈ, ਤਾਂ ਚਾਹੇ ਅੰਦਰ ਜਿੰਨਾ ਮਰਜ਼ੀ ਵਾੜ ਉੱਠ ਰਿਹਾ ਹੋਵੇ ਤੁਹਾਡੇ ਅੰਦਰ, ਪਰ ਤਾਂ ਵੀ ਤੁਹਾਡੇ ਅੰਦਰ ਇੱਕ ਇੰਨਾ ਕੁ ਕਣ ਕਿਤੇ ਪਿਆ ਹੁੰਦਾ ਕਿ ਮਾਣ ਜਿਹਾ ਹੋ ਰਿਹਾ ਹੁੰਦਾ ਉਸ ਪੁੱਤ ਦੇ ਉੱਤੇ ਕਿ ਹਾਂ ਤੂੰ ਦੇਸ਼ ਲਈ ਜ਼ਿੰਦਗੀ ਲੇਖੇ ਲਾ ਕੇ ਚੱਲੇ। ਸੋਚ ਕੇ ਦੇਖੋ ਕਿ ਉਸ ਪਰਿਵਾਰ 'ਤੇ ਕੀ ਬੀਤਰੀ ਹੋਊਗੀ ਜਿਨ੍ਹਾਂ ਦਾ ਪੁੱਤ ਵੀ ਹੱਥਾਂ 'ਚੋਂ ਕਿਰ ਗਿਆ
ਜੀ,
ਅਤੇ ਅਜੇ ਤੱਕ ਉਸ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਦਿੱਤਾ
ਜੀ।
ਜਦੋਂ ਇਹ ਯੋਜਨਾ ਕੇਂਦਰ ਸਰਕਾਰ ਲੈ ਕੇ ਆਈ ਸੀ ਅਗਨੀਵੀਰ ਦੀ
ਜੀ,
ਤਦ ਉਹਦੇ ਤੱਥਾਂ ਦੇ ਹਵਾਲੇ ਨਾਲ ਆਪਾਂ ਕਿੰਨੀ ਵਾਰ ਇਹਦੇ 'ਤੇ ਚਰਚਾ ਕੀਤੀ ਹੋਣੀ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਵਾਲ ਪੈਦਾ ਕਰੂਗੀ ਕਿ ਨਾ ਉਹ ਟ੍ਰੇਨਿੰਗ ਹੈ ਇਹਨਾਂ ਨੂੰ, ਨਾ ਉਹ ਇਹਨਾਂ ਬੱਚਿਆਂ ਦੀ ਤਿਆਰੀ ਹੈ, ਨਾ ਇਹਨਾਂ ਨੂੰ ਉਹਨਾਂ ਸਮਾਂ ਦਿੱਤਾ ਜਾ ਰਿਹਾ, ਨਾ ਇਹਨਾਂ ਨੂੰ ਉਨੇ ਮਾਣ ਪੱਤੇ ਸਨਮਾਨ ਪੱਤੇ ਦਿੱਤੇ ਜਾ ਰਹੇ ਨੇ, ਤਾਂ ਡੇਲੀ ਬੇਸ ਵਾਲਾ ਜੀ ਇਸ ਤਰ੍ਹਾਂ ਕੰਮ ਹੈ ਉਹ ਹੈ
ਜੀ।
ਸੋ ਜਿਹੜੀ ਉਮਰ ਦੇ ਵਿੱਚ ਬੱਚਿਆਂ ਨੇ ਮਤਲਬ ਆਪਣੀ ਜ਼ਿੰਦਗੀ ਸ਼ੁਰੂ ਕਰ ਦਿੰਦੀ, ਤੁਸੀਂ ਉਸ ਉਮਰ 'ਚ ਰਿਟਾਇਰ ਕਰਕੇ ਘਰ ਭੇਜ ਦਿਓ
ਜੀ,
ਅਤੇ ਪਤਾ ਨਹੀਂ ਉਹ ਤੋਂ ਬਾਅਦ ਪੁੱਛੇ ਕਿਹੜੇ। ਸੋ ਇਸ ਲਈ ਇੱਕ ਜੋਸ਼ ਖਰੋਸ਼ ਦੇ ਵਿੱਚ ਬੰਦਾ ਜਾਂ ਸੋਚਦਾ ਕਿ ਚਲੋ ਇੱਕ ਸਰਟੀਫਿਕੇਟ ਮਿਲੂਗਾ ਉਹਦੇ ਵੱਲ ਹੋਰ ਕਿਤੇ, ਕਿਉਂਕਿ ਬਾਅਦ 'ਚੋਂ ਜਦੋਂ ਸਰਕਾਰ ਦੇ ਉੱਤੇ ਰਾਜਨੀਤਿਕ ਦਬਾਅ ਵਧਿਆ, ਸਮਾਜਿਕ ਦਬਾਅ ਵਧਿਆ, ਤਾਂ ਇਹ 'ਚ ਕੁਝ ਸਮਾਂ ਅੱਧ ਵਧਾਈ ਗਈ, ਕੁਝ ਪੱਕੀਆਂ ਕਰਨ ਦੇ ਵਾਅਦੇ ਦਾਅਵੇ ਕੀਤੇ ਗਏ। ਸੋ ਅਕਸਰ ਫੌਜੀ ਪਰਿਵਾਰਾਂ ਦੇ ਵਿੱਚ ਇਕੱਲਾ ਦੇਸ਼ ਜਜ਼ਬੇ ਨਾਲੇ ਬੰਦਾ ਭਰਤੀ ਨਹੀਂ ਹੁੰਦਾ, ਘਰ ਦੀਆਂ ਲੋੜਾਂ ਨੂੰ ਦੇਖ ਕੇ ਵੀ ਭਰਤੀ ਹੁੰਦਾ
ਜੀ,
ਉਹ ਪੂਰਤੀ ਕਰਨ ਲਈ ਵੀ ਬੰਦਾ ਭਰਤੀ ਹੁੰਦਾ। ਸੋ ਇਹ ਆਕਾਸ਼ਦੀਪ ਸਿੰਘ 20 ਸਾਲਾਂ ਨੌਜਵਾਨ ਆ, ਜਿਹੜਾ ਫਰੀਦਕੋਟ ਦੇ ਕੋਠੇ ਚਹਿਲ ਪਿੰਡ ਨਾਲ ਸੰਬੰਧਿਤ ਹੈ
ਜੀ।
14 ਮਈ ਦੀ ਰਾਤ ਨੂੰ ਸ਼੍ਰੀਨਗਰ ਦੇ ਵਿੱਚ ਆਪਣੀ ਡਿਊਟੀ 'ਤੇ ਸੀ
ਜੀ।
ਡਿਊਟੀ ਦੌਰਾਨ ਉਹਦੇ ਸਿਰ 'ਚ ਗੋਲੀ ਲੱਗਣ ਕਾਰਨ ਉਹਦੀ ਜਾਨ ਜਾਂਦੀ ਹੈ
ਜੀ।
ਪਰਿਵਾਰ ਭਰੋਸਿਆਂ ਦੇ ਸਹਾਰੇ ਉਹਦਾ ਦਾਹ ਸੰਸਕਾਰ ਕਰ ਦਿੰਦਾ, ਪਰ ਉਸ ਤੋਂ ਬਾਅਦ ਬਕਾਇਦਾ ਤੌਰ 'ਤੇ ਰੱਖਿਆ ਮੰਤਰਾਲੇ ਨੂੰ, ਬਕਾਇਦਾ ਤੌਰ 'ਤੇ ਗ੍ਰਹਿ ਮੰਤਰਾਲੇ ਨੂੰ, ਬਕਾਇਦਾ ਤੌਰ 'ਤੇ ਫੌਜ ਦੇ ਜਿਸ ਯੂਨਿਟ 'ਚੋਂ ਕੰਮ ਕਰ ਰਹੇ ਸੀ ਉਸ ਯੂਨਿਟ ਨਾਲ ਸੰਬੰਧਿਤ ਸਾਰਿਆਂ ਨੂੰ ਚਿੱਠੀਆਂ ਲਿਖ ਕੇ ਅੱਕ ਗਿਆ, ਥੱਕ ਗਿਆ
ਜੀ।
ਉਹ ਕਹਿੰਦੇ ਸਾਡੇ ਸਿਰਫ 3 ਸਵਾਲ ਨੇ। ਪਹਿਲਾ ਸਵਾਲ, ਸਾਨੂੰ ਇਹ ਤਾਂ ਦੱਸ ਦਿਓ ਕਿ ਸਾਡਾ ਪੁੱਤ ਮਰਿਆ ਕਿਵੇਂ, ਗੋਲੀ ਬੱਜੀ ਕਿੱਥੋਂ, ਕਿਉਂ ਬੱਜੀ, ਅਜੇ ਤੱਕ ਉਹਨਾਂ ਨੂੰ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਦੂਸਰਾ, ਉਹ ਕਹਿੰਦੇ ਕਿ ਸਾਨੂੰ ਇਹ ਦੱਸ ਦਿਓ ਕਿ ਇਸ ਬੱਚੇ ਨੂੰ ਤੁਸੀਂ ਸ਼ਹੀਦ ਦਾ ਦਰਜਾ ਕਿਉਂ ਨਹੀਂ ਦੇ
ਜੀ।
ਹੋਰ ਸੋਚ ਕੇ ਦੇਖੋ ਕਿ ਆਕਾਸ਼ਦੀਪ ਸਿੰਘ ਦੇ ਜਾਣ ਤੋਂ ਬਾਅਦ ਜਿਹੜੇ ਤੀਜੇ ਪਰਿਵਾਰ ਸੜਕਾਂ 'ਤੇ ਰੁੜ ਰਿਹਾ, ਨਿੱਤ ਦਰ ਬੂਹੇ ਖੜਕਾ ਰਿਹਾ, ਤਾਂ ਜਿਨ੍ਹਾਂ ਦੇ ਬੋਰ ਅਗਨੀਵੀਰ ਦੇ ਤੌਰ 'ਤੇ ਬੱਚੇ ਭਰਤੀ ਹੋਏ ਹੋਣਗੇ, ਉਹਨਾਂ ਦੇ ਮਾਪਿਆਂ ਦੇ ਮਨਾਂ 'ਤੇ ਕੀ ਗੁਜ਼ਰੀ ਹੋਊਗੀ
ਜੀ।
ਇਸ ਨੌਜਵਾਨ ਦੀ ਇੱਕ ਵੀਡੀਓ ਇਸ ਦੇ ਮੌਤ ਤੋਂ ਬਾਅਦ, ਦਾਹ ਸੰਸਕਾਰ ਤੋਂ ਬਾਅਦ ਬਹੁਤ ਵਾਇਰਲ ਹੋਈ ਹੈ ਕਿ ਛੁੱਟੀ ਕੱਟ ਕੇ ਜਦੋਂ ਦੁਬਾਰਾ ਵਾਪਸ ਜਾਂਦਾ ਤਾਂ ਆਪਣੇ ਪਰਿਵਾਰਕ ਰਿਸ਼ਤੇਦਾਰਾਂ, ਮਾਂ ਪਿਓ, ਸੱਕ ਸੰਬੰਧੀਆਂ, ਰਿਸ਼ਤੇਦਾਰਾਂ, ਭੈਣ ਭਰਾਵਾਂ ਨੂੰ ਗਲ ਬੱਕੜੀ ਪਾ ਕੇ ਮੱਦਾ, ਅਤੇ ਉਸ ਤੋਂ ਬਾਅਦ ਬੱਸ 'ਚ ਸਵਾਰ ਹੋ ਕੇ ਬੱਸ 'ਚ ਖੜ੍ਹ ਕੇ ਆਪਣੀ ਬੀਬੇ ਨੂੰ ਸਲੂਟ ਮਾਰਦਾ
ਜੀ।
ਅਤੇ ਉਹ ਮੇਰਾ ਖਿਆਲ ਉਹਦਾ ਆਖਰੀ ਸਲੂਟ ਸੀ ਅਤੇ ਉਹ ਵੀਡੀਓ ਅੱਜ ਵੀ ਵਾਇਰਲ ਹੋ ਰਹੀ ਹੈ। ਅਤੇ ਉਹ ਮਾਂ ਪੁੱਛਦੀ ਹੈ, ਕਹਿੰਦੀ ਬਸ ਮੈਨੂੰ ਇੰਨਾ ਦੱਸ ਦਿਓ ਕਿ ਸ਼ਹੀਦ ਦਾ ਦਰਜਾ ਕਿਉਂ ਨਹੀਂ, ਕੀ ਕਮੀ ਰਹਿ ਗਈ ਉਹਦੇ ਵਿੱਚ
ਜੀ।
ਪਰ ਸਰਕਾਰਾਂ ਜਵਾਬ ਨਹੀਂ ਦੇ ਰਹੀਆਂ, ਕਿਉਂਕਿ ਇਹਨਾਂ ਨੇ ਰੱਖਿਆ, ਇਹਨਾਂ ਨੂੰ ਤਾਂ ਦਿਹਾੜੀ ਬੇਸ 'ਤੇ ਰੱਖਿਆ ਤੁਸੀਂ ਤਾਂ
ਜੀ,
ਤੁਹਾਡੇ ਲਈ ਤੁਹਾਡੀ ਨਹੀਂ ਬੇਸ ਹੈ, ਤੁਸੀਂ ਉਸ ਤਰ੍ਹਾਂ ਉਹਨਾਂ ਨੂੰ ਡੀਲ ਹੀ ਨਹੀਂ ਕਰ ਰਹੇ। ਅਤੇ ਭਾਰਤੀ ਫੌਜ ਦੇ ਕਿੰਨੇ ਮੁਖੀ ਪਹਿਲਾਂ ਸਵਾਲ ਖੜਾ ਕਰ ਚੁੱਕੇ ਸੀ ਕਿ ਭਾਈ ਇੰਝ ਜਿਹੜੀ ਟ੍ਰੇਨਿੰਗ ਸਾਲਾਂ ਬੱਧੀ ਹੈ, ਤੁਸੀਂ ਉਹਨੂੰ ਦਿਨਾਂ ਦੇ ਵਿੱਚ ਨਿਬੇੜ ਕੇ ਕਿਵੇਂ ਬੱਚਿਆਂ ਨੂੰ ਵਾਰਡਰਾਂ 'ਤੇ ਭੇਜ ਰਹੇ
ਜੀ,
ਉਹਦਾ ਵੀ ਜਵਾਬ। ਅਤੇ ਇਹ ਪਰਿਵਾਰ ਜਿੱਥੇ ਦੋ ਸਵਾਲ ਪੁੱਛ ਰਿਹਾ ਕਿ ਗੋਲੀ ਦਾ ਵਾਲਾ ਪਹਿਲੂ ਅਤੇ ਸ਼ਹੀਦ ਵਾਲੇ ਦਰਜੇ ਵਾਲਾ ਪਹਿਲੂ
ਜੀ,
ਇਸ ਤਰ੍ਹਾਂ ਉੱਥੇ ਇਹ ਵੀ ਸਵਾਲ ਪੁੱਛ ਰਹੀ ਹੈ ਉਹਦੀ ਮਾਂ, ਕਹਿੰਦੀ ਮੈਨੂੰ ਦੱਸਤਾ ਦਿਓ ਕਿ ਤੁਸੀਂ ਇਹਦੀ ਫੌਜੀ ਜਵਾਨ ਦੀ ਮੌਤ ਨੂੰ ਮੌਤ ਵੀ ਨਹੀਂ ਮੰਨਦੇ, ਸ਼ਹਾਦਤ ਤਾਂ ਕੀ ਮੰਨਣੀ ਹੈ, ਕਿ ਜੇ ਸ਼ਰਾਬ ਪੀ ਕੇ, ਜ਼ਹਿਰੀਲੀ ਸ਼ਰਾਬ ਪੀ ਕੇ ਬੰਦੇ ਮਰੇ ਤਾਂ ਮੁੱਖ ਮੰਤਰੀ ਸਾਹਿਬ ਵੀ ਜਦੇ ਪਹੁੰਚਦੇ, ਅਫਸਰ ਅਮਲਾ ਫੱਲਾ ਵੀ ਪਹੁੰਚਦਾ ਜੀ, ਜਦੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਅਲਾਟ ਨੇ ਜੀ, ਪੈਸੇ ਵੀ 10-10 ਲੱਖ ਨੇ, ਕਹਿੰਦੇ ਇੱਥੇ ਕੋਈ ਉਹਦੇ ਲਈ ਮਾਣ ਪੱਤਾ, ਕੋਈ ਸਨਮਾਨ ਪੱਤਾ ਨਹੀਂ, ਕੋਈ ਪਰਿਵਾਰ ਦੀ ਰੱਖਿਆ ਪੱਤਾ ਨਹੀਂ, ਕੋਈ ਕੁਛ ਨਹੀਂ। ਕਹਿੰਦੀ ਇਹ ਦੋਵੇਂ ਮੇਰੇ ਪੁੱਤ ਗੱਲਾਂ ਕਰਦੇ ਹੁੰਦੇ ਸੀ ਕਿ ਵੀਰੇ ਆਪਾਂ ਦੋਵੇਂ ਫੌਜ 'ਚ ਭਰਤੀ ਹੋਵਾਂਗੇ, ਕਹਿੰਦੀ ਬੜੇ ਦੇ ਜਾਣ ਤੋਂ ਬਾਅਦ ਛੋਟਾ ਜਿਹੜਾ ਪਲੱਸ ਟੂ ਸੀ ਉਹ ਵੀ ਸੋਚ ਰਹੇ ਸੀ ਕਿ ਮੈਂ ਵੀ ਜਾਊਂਗਾ, ਕਹਿੰਦੀ ਹੁਣ ਸੋਚੋ ਅਸੀਂ ਭੇਜ ਦਿਆਂਗੇ। ਸੋ ਇਸ ਲਈ ਫੌਜ ਦੇ ਪ੍ਰਤੀ ਜੋ ਰਿਗਾਰਡ ਬਣਿਆ ਹੈ ਉਸ ਨੂੰ ਸਰਕਾਰਾਂ ਆਪਣੀਆਂ ਨਿੱਜੀ ਹਿੱਤਾਂ ਲਈ ਜਾਂ ਇਸ ਤਰ੍ਹਾਂ ਦੇ ਰੱਖਿਆ ਦੇ ਖਿਲਵਾੜ ਦੇ ਹਵਾਲੇ ਨਾਲ ਵੀ, ਆ ਏਅਰ ਸਟ੍ਰਾਈਕ ਵਰਗੀਆਂ ਕਾਰਵਾਈਆਂ ਜਦੋਂ ਹੁੰਦੀਆਂ ਨੇ ਤਾਂ ਉਹ ਫੁੱਲ ਟ੍ਰੇਨਿੰਗ ਨਾਲੇ ਹੁੰਦੀਆਂ ਨੇ ਫਿਰ
ਜੀ।
ਸੋ ਇਸ ਲਈ ਇਹਦੇ ਉੱਤੇ ਵੀ ਜਿੱਥੇ ਚਰਚਾ ਦੀ ਲੋੜ ਹੈ ਉੱਥੇ ਇਹ ਪਹਿਲੂ ਪੀੜਦਾਇਕ ਹੈ ਜਦੋਂ ਸਰਕਾਰਾਂ ਨੇ ਦੇਖੀਆਂ। ਔਰ ਖਾਸ ਕਰਕੇ ਵਿਜੇ ਜੀ, ਇਹ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦਾ ਖੇਤਰ ਹੈ ਅਤੇ ਸੰਧਵਾਂ ਸਾਹਿਬ ਇਸ ਘਰ 'ਚ 4-5 ਵਾਰ ਜਾ ਰਹੇ ਨੇ
ਜੀ।
ਅਤੇ ਜੇ ਇਸ ਪਹੁੰਚ ਅਪਰੋਚ ਵਾਲਾ ਬੰਦਾ ਵੀ ਕੀ ਬੇਵਸ ਹੈ ਜਾਂ ਉਹ ਆਪਣਾ ਤਾਕਤ ਦੀ ਵਰਤੋਂ ਹੀ ਨਹੀਂ ਕਰਨਾ ਚਾਹੁੰਦਾ, ਪਰ ਸਵਾਲ ਤਾਂ ਇਹ ਹੈ ਕਿ ਜੇ ਰਾਸੀ ਤਾਕਤਾਂ ਨਾਲੇ ਸਨਮਾਨ ਹਾਸਲ ਕਰਨੇ ਨੇ ਫਿਰ ਪੁੱਤ ਬਾਰ ਕੇ ਵੀ ਜੇ ਸਨਮਾਨ ਨਹੀਂ ਮਿਲਦੇ ਫਿਰ ਅਫਸੋਸ ਹੈ
ਜੀ। ਅੱਛਾ ਦੀਪਕ ਜੀ, ਪੰਥਕ ਸਿਆਸਤ ਦੀ ਜੇ ਗੱਲ ਕਰੀਏ ਤੇ ਭੁੰਦੜ ਜਥੇਦਾਰ ਗੜਗਾ ਜੀ ਨੂੰ ਵਿਦਾਇਗੀ ਦਾ ਰਾਹ ਦੱਸਿਆ, ਇਹ ਨੇ ਕੀ ਗੱਲਬਾਤ ਹੋਈ ਦੋਹਾਂ 'ਚ?
ਪੰਥਕ ਸਿਆਸਤ ਸਾਡੀ ਨਿੱਤ ਦਾ ਮੋੜਾ ਨਵਾਂ ਕੱਟਦੀ ਰਹਿੰਦੀ ਹੈ ਜੀ, ਆਪਾਂ ਉਹਦੇ 'ਤੇ ਚਰਚਾ ਕਰਦੇ ਰਹਿੰਦੇ ਹਾਂ, ਪਰ ਇਹ ਕਦੇ ਵੀ ਹੁਣ ਉਸ ਦਿਸ਼ਾ ਵੱਲ ਨੂੰ ਨਹੀਂ ਜਾ ਰਹੀ ਜਿਹਦੇ ਵਿੱਚੋਂ ਪੰਜਾਬ ਵਾਲਿਆਂ ਨੂੰ ਕਾਸ ਹੀ ਕਰਨ, ਪੰਜਾਬੀਆਂ ਨੂੰ ਕਾਸ ਹੀ ਕਰਨ, ਸਿੱਖ ਭਾਈਚਾਰੇ ਨੂੰ ਕਾਸ ਹੀ ਕਰਨ ਦਿਖੇ ਕਿ ਸਾਡੀ ਧਿਰ ਖੜੀ ਹੋ ਰਹੀ ਹੈ, ਸਾਡੀ ਧਿਰ ਮਜ਼ਬੂਤ ਹੋ ਰਹੀ ਹੈ। ਸੋ ਜਿਸ ਤਰ੍ਹਾਂ ਦੇ ਹਮਲੇ ਲਗਾਤਾਰ ਕੇਂਦਰੀਕਰਨ ਦੇ ਹਵਾਲੇ ਨਾਲ ਰਾਸ਼ਟਰੀ ਪਾਰਟੀਆਂ ਵੱਲੋਂ ਸੂਬਿਆਂ 'ਤੇ ਉਹਨਾਂ ਦੇ ਅਧਿਕਾਰਾਂ 'ਤੇ ਹੋ ਰਹੇ ਨੇ, ਉਸ ਤਰ੍ਹਾਂ ਦੀ ਤਿਆਰੀ ਸਾਡੀਆਂ ਇਹਨਾਂ ਧਿਰਾਂ ਦੀ ਹੈ ਹੀ ਨਹੀਂ, ਕਿਉਂਕਿ ਤਾਂ ਆਪਣੇ ਉਹ ਕਾਡੋ ਪਲੇਸ ਇੰਨੀ ਹੋਈ ਹੈ ਕਿ ਨਿਬੜਨ 'ਚ ਨਾ ਨਹੀਂ ਆ ਰਹੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਸੀ
ਜੀ।
ਇਸ ਬੈਠਕ ਦੇ ਵਿੱਚ ਅੱਜ ਤੈਅ ਹੋਣਾ ਸੀਗਾ ਕਿ ਆਪਾਂ ਜਥੇਦਾਰਾਂ ਦੀ ਸੇਵਾ ਮੁਕਤੀ ਨਿਯੁਕਤੀ ਦੇ ਲਈ ਨਿਯਮਾਵਲੀ ਬਣਾਉਣ ਦੇ ਲਈ ਇੱਕ ਕਮੇਟੀ ਬਣਾਈ, ਔਰ ਪਤਾ ਲੱਗ ਰਿਹਾ ਕਿ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਹੋਈ ਇਸ ਬੈਠਕ ਦੇ ਵਿੱਚ, ਉਹ 24-25 ਨਾਮ ਲੈ ਕੇ ਗਏ ਸੀ ਕਿ ਆਹ ਨਾਵਾਂ ਨੂੰ ਆਪਾਂ ਪ੍ਰਵਾਨਗੀ ਦੇਈਏ,
ਜੀ,
ਔਰ ਬਹੁ ਗਿਣਤੀ ਮੈਂਬਰ ਇਹਦੇ ਲਈ ਤਿਆਰ ਸੀ। ਪਰ ਕਹਿੰਦੇ ਤਾਂ ਵੀ ਅੰਦਰ ਕੁਝ ਮੈਂਬਰਾਂ ਦੀ ਬਿਜਦ ਸੀ ਕਿ ਰਹਿਣ ਦਿਓ ਜੀ, ਛੱਡੋ ਜੀ, ਕੀ ਲੋੜ ਆ ਨਵਾਂ ਪ੍ਰੇਸ ਪਾਓਗੇ ਜੀ, ਐਵੇਂ ਫਿਰ ਪੰਗਾ ਬੈਠ ਲਓ ਜੀ। ਉਹ ਕਹਿੰਦੇ ਭਾਈ ਹੁਣ ਜਥੇਦਾਰ ਥੋੜ੍ਹਾ ਲਾਉਣੇ ਆ,
ਜੀ
ਉਹਨਾਂ ਨੇ ਤਾਂ ਨਿਯਮ ਬਣਾ ਕੇ ਆਪਾਂ ਨੂੰ ਦੱਸਣਾ, ਉਹ ਤੋਂ ਬਾਅਦ ਆਪਾਂ ਦੇਖਾਂਗੇ ਕੀ ਕਰਨਾ
ਜੀ।
ਅਤੇ ਇੱਥੋਂ ਤੱਕ ਸੀਨੀਅਰ ਪੱਤਰਕਾਰ ਨੇ ਸਰਦਾਰ ਹਮੀਰ ਸਿੰਘ ਜੀ,
ਜੀ
ਉਹ ਦੱਸ ਰਹੇ ਸੀ ਕਹਿੰਦੇ ਕਿ ਅੰਦਰ ਦੀ ਜਾਣਕਾਰੀ ਜਿਹੜੀ ਉਹਨਾਂ ਨੂੰ ਕਿਸੇ ਖਾਸ ਬੰਦੇ ਨੇ ਦੱਸੀ, ਉਹ ਕਹਿੰਦੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਇੱਕ ਇਸ ਪਹਿਲੂ 'ਤੇ ਔਖੇ ਭਾਰੇ ਹੋ ਰਹੇ ਬੰਦੇ ਲਈ ਜਿਹੜਾ ਕਹਿੰਦੇ ਸੀ ਰਹਿਣ ਦਿਓ ਜੀ, ਛੱਡੋ ਜੀ, ਕਹਿੰਦੇ ਉਹਨੂੰ ਤਾੜਨਾ ਦੇ ਕੇ ਅੰਦਰ ਇਹ ਵੀ ਕਹਿਤਾ ਕਿ ਉਹ ਹਰ ਗੱਲਾਂ ਉੱਪਰ ਵਾਲੇ ਦੀਆਂ ਨਾ ਮੰਨਿਆ ਕਰੋ, ਕੁਝ ਆਪਣੇ ਦਿਮਾਗ ਤੋਂ ਵੀ ਕਰ ਲਿਆ। ਇਹਦਾ ਮਤਲਬ ਉੱਪਰ ਵਾਲੇ ਕੌਣ? ਸੁਖਬੀਰ ਬਾਦਲ
ਜੀ
ਉਹਦੇ ਦਿਸ਼ਾ ਨਿਰਦੇਸ਼ਾਂ 'ਤੇ ਬੋਲ ਰਿਹਾ ਸੀ, ਉਹ ਮੈਂਬਰ ਐਸ ਸੀ ਪੀ ਸੀ ਦਾ
ਜੀ,
ਉਹ ਉਸ ਹਵਾਲੇ ਨਾਲ ਧਾਮੀ ਸਾਹਿਬ ਨੇ ਕਿਹਾ। ਪਰ ਇੱਧਰ ਇਹ ਬੈਠਕ ਚੱਲ ਰਹੀ ਸੀ, ਦੂਏ ਪਾਸੇ ਬਲਵਿੰਦਰ ਸਿੰਘ ਭੁੰਦਰ ਨੇ ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨਾਲ ਬੰਦ ਕਮਰਾ ਬੈਠਕ ਕੀਤੀ। 6 ਤਰੀਕ ਦਾ ਪੰਥਕ ਟਕਰਾਅ ਘੱਲੂਘਾਰੇ ਵਾਲੇ ਦਿਹਾੜੇ 'ਤੇ ਟਾਲਣ ਦੇ ਲਈ ਅਤੇ 11 ਜੂਨ ਦਾ ਬਾਦਲ ਦੇ ਘਰ ਮੂਹਰੇ ਧਰਨਾ ਟਾਲਣ ਦੇ ਲਈ ਕੁਛ ਤਾਂ ਸਮਝੌਤਾ ਕੀਤਾ ਹੋਣਾ ਜੀ ਅਕਾਲੀ ਲੀਡਰਸ਼ਿਪ ਨੇ ਜਾਂ ਐਸ ਕੇ ਪੀ ਸੀ ਨੇ। ਧਾਮੀ ਸਾਹਿਬ ਲਗਾਤਾਰ ਮੀਟਿੰਗਾਂ ਕਰ ਰਹੇ ਸੀ ਬਾਬਾ ਹਰਨਾਥ ਸਿੰਘ ਧੂਮਾ ਨਾਲ
ਜੀ,
ਅਤੇ ਫਿਰ ਉਹਦੇ ਬਦਲੇ ਅਗਲੇ ਕਹਿੰਦੇ ਸੀ ਨਾ ਵੀ ਜਥੇਦਾਰ ਬਦਲੋ, ਤਾਂ ਫਿਰ ਉਹ ਤਾਂ ਇੰਤਜ਼ਾਰ ਕਰਨਗੇ। ਹੁਣ ਧਾਮੀ ਹੋਰੀ ਕੁਲਦੀਪ ਸਿੰਘ ਗੜਗਾਜ ਹੋਰਾਂ ਨਾਲ ਬਤੌਰ ਜਥੇਦਾਰ ਨਿਯੁਕਤੀ ਤੋਂ ਬਾਅਦ ਆਹਮੋ ਸਾਹਮਣੇ ਨਹੀਂ ਹੋ ਰਹੇ ਹੋਵੇ, ਉਵੇਂ ਉਹਨਾਂ ਰਸਮੀ ਮੁਲਾਕਾਤ ਨਹੀਂ ਕਰ ਰਹੇ
ਜੀ।
ਸੋ ਇਸੇ ਲਈ ਫਿਰ ਅਕਾਲੀ ਦਲ ਨੇ ਇਹ ਟਾਸਕ ਦੇ ਲਈ ਕਿ ਵੀ ਪਹਿਲੇ ਜਥੇਦਾਰ ਹਟਾਏ ਜੋ ਵਿਵਾਦ ਮੁੱਕਿਆ ਨਹੀਂ, ਅਤੇ ਇਹਨਾਂ ਨੂੰ ਅਸੀਂ ਲੈ ਕੇ ਆਏ ਜੇ ਹੁਣ ਐਂ ਤੌਰ ਤਾਂ ਕੱਲ੍ਹ ਨੂੰ ਬਣਨ ਨੂੰ ਕੋਈ ਤਿਆਰ ਹੋਊਗਾ ਕਿ ਨਹੀਂ ਹੋਊਗਾ
ਜੀ।
ਇਸ ਲਈ ਮੰਨਿਆ ਜਾ ਰਿਹਾ ਕਿ ਬਲਵਿੰਦਰ ਸਿੰਘ ਭੁੰਦਰ ਜਿਹੜੇ ਸੁਖਬੀਰ ਬਾਦਲ ਦੇ ਖਾਸਮ ਖਾਸ ਨੇ, ਜਿਹੜੇ ਉਹਨਾਂ ਦੀ ਕਹਿਣ ਦੇ ਉੱਤੇ ਕਾਰਜਕਾਰੀ ਪ੍ਰਧਾਨ ਦੀ ਭੂਮਿਕਾ ਨਿਭਾ ਚੁੱਕੇ ਨੇ, ਉਹ ਬਲਵਿੰਦਰ ਸਿੰਘ ਭੁੰਦਰ ਜਬੰਦ ਕਮਰਾ ਬੈਠਕ ਕਰਕੇ ਆਏ ਨੇ। ਫਿਰ ਜਾਂ ਤਾਂ ਪੁੱਛ ਕੇ ਆਏ ਨੇ ਗੁਰਦਾਸ ਸਾਹਿਬ ਜੇ ਤੁਹਾਡੀਆਂ ਸੇਵਾਵਾਂ ਇੱਥੋਂ ਸੰਪੰਨ ਕਰਨੀਆਂ ਹੋਣ, ਤੁਹਾਨੂੰ ਕੇਸਗੜ੍ਹ ਸਾਹਿਬ ਤੱਕ ਸੀਮਤ ਕਰਨੀ ਏ ਜਾਂ ਉੱਥੋਂ ਵੀ ਫਰਕ ਕਰਨਾ ਪੈ ਜਾਵੇ, ਤੁਸੀਂ ਆਪ ਦੱਸ ਦਿਓ, ਜਾਂ ਫਿਰ ਕਹਿ ਕੇ ਆਏ ਹੋਏ ਕਿ ਚੰਗਾ ਨਹੀਂ ਲੱਗਣਾ ਜੀ ਜੇ ਅਸੀਂ ਹਟਾਈਏ, ਐਸ ਜੀ ਪੀ ਸੀ ਤੁਹਾਨੂੰ ਮਤਾ ਲਿਆ ਕੇ ਹਟਾਵੇ, ਤੁਸੀਂ ਆਪ ਇਹ ਸੇਵਾ ਮੁਕਤੀ ਦਾ ਫਰਮਾਨ ਸੁਣਾ ਦਿਉ ਜਾਂ ਇਸ ਤਖ਼ਤ ਸਾਹਿਬ ਤੋਂ ਕਾਰਜਕਾਰੀ ਸੇਵਾ ਤੋਂ ਫਾਰਗ ਹੋਣ ਦਾ ਸੁਨੇਹਾ ਲਾ ਦਿਉ। ਇਹ ਗੱਲਾਂ ਚਰਚਾ 'ਚ ਨੇ। ਭੁੰਦਰ ਸਾਹਿਬ ਤਾਂ ਬਾਹਰ ਆ ਕੇ ਕਹਿੰਦੇ ਮੈਂ ਤਾਂ ਹਾਲ ਪੁੱਛਣ ਗਿਆ ਸੀ ਜੀ, ਮੈਂ ਤਾਂ ਉਹਨਾਂ ਦੀ ਸਿਹਤ ਜਾਬੀ ਲਈ ਹੱਥ, ਮਤਲਬ ਨਾ ਕੋਈ ਇਹੋ ਜਿਹੀ ਗੱਲ ਨਾ ਬਾਤ। ਸੋ ਸਾਰਿਆਂ ਨੂੰ ਪਤਾ ਕਿ ਕੁੰਡੀ ਲਾ ਕੇ ਕਿਹੜੀ ਸਿਹਤ ਪੁੱਛੀ ਜਾਂਦੀ ਆ
ਜੀ।
ਸੋ ਇਸ ਲਈ ਬਲਵਿੰਦਰ ਸਿੰਘ ਭੁੰਦੜ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੂੰ ਜਥੇਦਾਰੀ ਤੋਂ ਫਾਰਗ ਹੋਣ ਦੇ ਫਾਰਮੂਲੇ ਸੁਝਾ ਕੇ ਆਏ ਨੇ ਜਾਂ ਢੰਗ ਤਰੀਕੇ ਦੱਸ ਕੇ ਆਏ ਨੇ ਜਾਂ ਪੁੱਛ ਕੇ ਆਏ ਨੇ, ਪਰ ਆਉਂਦੇ ਦਿਨਾਂ 'ਚ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਤੁਹਾਨੂੰ ਨਵੀਆਂ ਨਿਯੁਕਤੀਆਂ ਹੁੰਦੀਆਂ ਮਿਲਣਗੀਆਂ। ਉਹ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਅੱਜ ਗਿਆ ਸਵੇਰ ਨੂੰ ਹੋ ਜੂ,
ਜੀ ਜੀ ਜੀ,
ਹੁਣ ਨੂੰ ਭਲਕੇ ਨੂੰ ਹੋ ਜਾਵੇ, ਹੁਣ ਨੂੰ ਮਹੀਨੇ 'ਚ ਹੋਵੇ, ਪਰ ਇਹ ਪ੍ਰੋਸੈਸ ਦੇ ਰਾਹ ਪੈ ਗਿਆ ਜੀ। ਪ੍ਰਕਿਰਿਆ ਮੁਕੰਮਲ ਹੋਣੀ ਅੱਜ ਨਹੀਂ ਤਾਂ ਕੱਲ੍ਹ, ਕਿਉਂਕਿ ਤੂੰ ਮਾਵਰਾਂ ਨਾਲ ਕੋਈ ਸ਼ਰਤਾਂ ਦਾ ਸਮਝੌਤਾ ਹੈ ਜਿਹਨਾਂ 'ਚ ਇਹ ਸ਼ਰਤ ਸਭ ਨੂੰ ਪਤਾ ਜਨਤਕ
ਜੀ।
ਇਹਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੀ ਬੈਠਕ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਪਰਬ ਆਉਣਾ ਉਹਨੂੰ ਮਨਾਉਣ ਨੂੰ ਲੈ ਕੇ ਮੰਥਨ ਹੋਇਆ। ਇਹ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦਾ ਜਿਹੜਾ ਫੈਸਲਾ ਲਿਆ ਸੀ ਐਸ ਜੀ ਪੀ ਸੀ ਨੇ ਸਿੱਖ ਅਜਾਇਬ ਘਰ 'ਚ, ਉਹਦੇ ਉੱਤੇ ਮੁੜ ਕੇ ਮੰਥਨ ਤੁਰਿਆ, ਕਿਉਂਕਿ ਕੁਝ ਜਥੇਬੰਦੀਆਂ ਨੇ ਇਤਰਾਜ਼ ਪ੍ਰਗਟਾਇਆ ਕਿ ਉਹਨਾਂ ਦਾ ਸੰਬੰਧ ਉਸ ਕਾਂਗਰਸ ਵਾਲਾ ਜਿਹਨੇ ਖਾਲਸਾ ਸਾਹਿਬ ਤੇ ਢੇਰੀ ਕੀਤਾ, ਇਸ ਦੇ ਉੱਤੇ ਫਿਰ ਮੰਥਨ ਤੁਰਿਆ। ਅਤੇ ਇਸੇ ਤਰ੍ਹਾਂ ਐਸ ਜੀ ਪੀ ਸੀ ਦੀ ਅੰਤਰਿਕ ਕਮੇਟੀ ਦੇ ਵਿੱਚ ਸਮੁੱਚੀਆਂ ਦਮਦਮੀ ਟਕਸਾਲ ਸੁਣੇ, ਨਿਯਮ ਜਥੇਬੰਦੀਆਂ ਸੁਣੇ, ਸਮੁੱਚੀਆਂ ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਸਿੱਖ ਬੁੱਧੀਜੀਵੀਆਂ, ਸਿੱਖ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ ਕਿ 6 ਤਰੀਕ ਦੇ ਘੱਲੂਘਾਰੇ ਦਿਹਾੜੇ ਦੇ ਮੌਕੇ 'ਤੇ ਤੁਸੀਂ ਜੋ ਨਿਮਰਤਾ, ਸਹਿਜਪਣਤਾ, ਸਾਂਝੀਵਾਲਤਾ ਦਿਖਾਈ ਉਹਦੇ ਲਈ ਧੰਨਵਾਦ। ਸੋ ਇਹ ਵੀ ਬਰਾਬਰ ਹੋਇਆ ਜੀ।
ਜੀ ਦੀਪਕ ਜੀ, ਇਹ ਦੱਸਿਓ ਵੀ ਮੋਦੀ ਦੇ ਫਰੈਂਡ ਟਰੰਪ ਨੇ ਭਾਰਤ ਨੂੰ ਦਿੱਤੇ 3 ਝਟਕੇ, ਕਿਹੜੇ ਕਿਹੜੇ 3 ਝਟਕੇ ਨੇ ਜੀ ਇਹ?
ਵਿਜੇ ਜੀ, ਵੈਸੇ ਤਾਂ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਨੂੰ ਟਰੰਪ ਜਿਸ ਦਿਨ ਦੇ ਬਣੇ ਨੇ ਉਸ ਦਿਨ ਦੇ ਹੀ ਝਟਕੇ ਦੇ ਰਹੇ ਨੇ। ਚਾਹੇ ਤੁਸੀਂ ਉਸ ਸਮੇਂ ਦੇਖ ਲਓ ਜਦੋਂ ਮੋਦੀ ਉੱਥੇ ਗਏ ਹੋਏ ਸੀਗੇ, ਨਰਿੰਦਰ ਮੋਦੀ ਹੋਰੀ ਬਤੌਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦੌਰਾ ਸੀ, ਉਹਨਾਂ ਦੀ ਹਾਜ਼ਰੀ 'ਚ ਜਿਵੇਂ ਸਾਡੇ ਭਾਰਤ ਦੇ ਨੌਜਵਾਨਾਂ ਨੂੰ, ਮੁੰਡਿਆਂ ਨੂੰ ਹੱਥਕੜੀਆਂ ਲਾ ਕੇ, ਬੀੜੀਆਂ ਲਾ ਕੇ ਜਹਾਜ਼ਾਂ 'ਚ ਰੂੜ ਕੇ ਭੇਜਿਆ
ਜੀ,
ਉਹ ਝਟਕਾ ਨੇ ਤਾਂ ਹੋਰ ਕੀ ਸੀ। ਦੂਸਰਾ, ਜਦੋਂ ਪਾਕਿਸਤਾਨ ਵਾਲੇ ਤਨਾਲਾ ਬਹਾਨ ਬਣਿਆ ਤਾਂ ਟਰੰਪ ਦਾ ਇਹ ਕਹਿਣਾ ਕਿ ਮੇਰੇ ਲਈ ਤਾਂ ਦੋ ਹੀ ਮੁਲਕ ਬਰਾਬਰ ਨੇ, ਉਹ ਵੀ ਫਰੈਂਡ ਆ ਉਹ ਵੀ ਫਰੈਂਡ ਆ, ਅਤੇ ਫਿਰ ਇਹ ਤੋਂ ਬਾਅਦ ਹੋਰ ਝਟਕਾ ਕੀ ਸੀ? ਪਰ ਜਿਹੜੇ ਤਾਜ਼ੇ ਝਟਕੇ ਨੇ ਉਹਨਾਂ 'ਚ ਇੱਕ ਝਟਕਾ ਤਾਂ ਉਹ ਹੈ ਜਿਹੜਾ ਇਹ ਸਟ੍ਰਾਈਕ ਤੋਂ ਬਾਅਦ ਲਗਾਤਾਰ ਟਰੰਪ ਵੱਲੋਂ, ਉਹਨਾਂ ਦੇ ਪ੍ਰਸ਼ਾਸਨ ਵੱਲੋਂ, ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਲਗਾਤਾਰ ਦਿੱਤੇ ਜਾ ਰਿਹਾ। ਚਰਚਨਾ ਬਾਅਦ ਉਹ ਵਾਰ ਵਾਰ ਕਹਿੰਦੇ ਨੇ, ਹੁਣ ਵੀ ਉਹਨਾਂ ਦੇ ਜਿਹੜੇ ਮਤਲਬ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਉਹਨਾਂ ਨੇ ਫਿਰ ਦੁਬਾਰਾ ਇਹ ਗੱਲ ਦੁਹਰਾਈ ਕਿ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਮੁਕਾਉਣ ਦੇ ਲਈ, ਗੋਲੀਬੰਦੀ ਕਰਾਉਣ ਦੇ ਲਈ ਟਰੰਪ ਨੇ ਰੋਲ ਨਿਭਾਇਆ ਜੀ, ਅਮਰੀਕਾ ਨੇ ਰੋਲ ਨਿਭਾਇਆ ਜੀ, ਹੈ ਨਾ, ਸਾਡੇ ਵਿਦੇਸ਼ ਮੰਤਰੀ ਨੇ ਰੋਲ ਨਿਭਾਇਆ ਜੀ। ਬਾਰ ਬਾਰ ਉਹ ਇੱਕ ਝਟਕਾ ਤਾਂ ਬਾਰ ਬਾਰ ਦੇ ਰਹੇ
ਜੀ।
ਦੂਸਰਾ ਜਿਹੜਾ ਝਟਕਾ, ਉਹ ਝਟਕਾ ਹੈ ਕਿ ਇਸ ਮੌਕੇ ਜਦੋਂ ਭਾਰਤ ਦਾ ਪਾਕਿਸਤਾਨ ਵਾਲੇ ਤਣਾਅ ਮਾਹੌਲ ਚੱਲ ਰਿਹਾ ਹੋਵੇ
ਜੀ,
ਉਸ ਸਭ ਦੇ ਦਰਮਿਆਨ ਅਮੈਰੀਕਾ ਦੇ ਜਿਹੜੇ ਜਨਰਲ ਨੇ ਮਾਈਕਲ ਕੁਰੀਲਾ, ਉਹਨਾਂ ਵੱਲੋਂ ਇਹ ਕਹਿਣਾ ਕਿ ਪਾਕਿਸਤਾਨ ਨਾਲ ਮਿਲ ਕੇ ਅਸੀਂ ਅੱਤਵਾਦ ਮੁਕਾਉਣ ਦੇ ਲਈ ਮਿਲ ਕੇ ਕੰਮ ਕਰ ਰਹੇ ਹਾਂ, ਇਹ ਭਾਰਤ ਨੂੰ ਝਟਕਾ ਨਹੀਂ ਤਾਂ ਹੋਰ ਕੀ। ਮਤਲਬ ਜਿਹੜੇ ਉਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ 10 ਸਾਲ ਲੁਕੋ ਕੇ ਬੈਠਾ ਰਿਹਾ
ਜੀ,
ਹੈ ਨਾ, ਅਤੇ ਫਿਰ ਤੁਸੀਂ ਕਹਿੰਦੇ ਸੀ ਘਰੇ ਪੜ੍ਹ ਕੇ ਮਾਰਿਆ, ਅੱਜ ਤੁਸੀਂ ਉਸੇ ਨੂੰ ਕਹਿ ਰਹੇ ਹੋ ਜੀ ਕਿ ਉਹਦੇ ਨਾਲ ਮਿਲ ਕੇ ਅਸੀਂ ਅੱਤਵਾਦ ਖਤਮ ਕਰਨ ਲਈ ਕੰਮ ਕਰ ਰਹੇ
ਹਾਂ।
ਸੋ ਇਹ ਭਾਰਤ ਨੂੰ ਜਿਵੇਂ ਚੜਾਉਣ ਵਰਗਾ ਹੋਵੇ, ਭਾਰਤ ਸਰਕਾਰ ਨੂੰ ਜਿਵੇਂ ਚੜਾਉਣ ਵਰਗਾ ਹੋਵੇ। ਇਹ ਤੋਂ ਵੀ ਅੱਗੇ
ਜੀ
ਇੱਧਰ G7 ਲਈ ਸੱਦਾ ਆ ਗਿਆ, G7 ਸਿਖਰ ਸੰਮੇਲਨ ਨਰਿੰਦਰ ਮੋਦੀ ਹੋਰਾਂ ਨੂੰ
ਜੀ,
ਅਤੇ ਇਹਨਾਂ ਨੇ ਜਾਣਾ ਪ੍ਰਵਾਨ ਕਰ ਲਿਆ, ਔਰ ਉਹਦੇ ਨੂੰ ਲੈ ਕੇ ਕਾਫੀ ਤਣਾਅ ਵੀ ਹੈ, ਕੈਨੇਡਾ ਦੇ ਵਿੱਚ ਵੀ ਕਾਫੀ ਕੁਛ ਰਲਜੁਲ ਹੋ ਰਹੀ ਹੈ
ਜੀ।
ਸੋ ਇੱਧਰ ਅਮੈਰੀਕਾ ਨੇ ਜਿਹੜਾ ਝਟਕਾ ਦਿੱਤਾ ਤੀਜਾ, ਉਹ ਬਹੁਤ ਖਤਰਨਾਕ। ਅਮੈਰੀਕਾ ਦੇ ਵਿੱਚ 250 ਸਾਲਾ ਆਪਣੀ ਫੌਜ ਦਾ ਸਥਾਪਨਾ ਦਿਵਸ ਮਨਾ ਰਿਹਾ ਜੀ ਅਮਰੀਕਾ
ਜੀ,
ਟਰੰਪ ਪ੍ਰਸ਼ਾਸਨ ਵੱਲੋਂ ਜਿਹੜੇ 250 ਸਾਲਾ ਫੌਜ ਦੇ ਇਸ ਵਰ੍ਹੇ ਦੇ ਉੱਤੇ ਪਰੇਡ ਹੋਣੀ ਆ, ਉਸ ਪਰੇਡ 'ਚ ਹਿੱਸਾ ਲੈਣ ਲਈ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੂੰ ਸੱਦਾ ਦਿੱਤਾ ਗਿਆ।
ਹਾਂਜੀ,
ਅਤੇ ਅਸੀਮ ਮੁਨੀਰ ਦੇ ਸੱਦਾ ਪ੍ਰਵਾਨ ਵੀ ਕਰਦੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਇਸ ਮੌਕੇ ਉਹ ਅਮਰੀਕਾ ਪਹੁੰਚਣ ਵਾਲੇ ਹੋਣੇ ਜਾਂ ਪਹੁੰਚ ਗਏ ਹੋਣੇ ਇਲਾਹਾਬਾਦ 'ਚ। ਸੋ ਇਹ ਸਭ ਤੋਂ ਵੱਡਾ ਝਟਕਾ। ਮੇਰੇ ਕੋਲ ਕੋਈ ਅਜਿਹੇ ਤੱਕ ਅਜਿਹੀ ਅਧਿਕਾਰਤ ਖਬਰ ਨਹੀਂ ਆ ਕਿ ਭਾਰਤੀ ਫੌਜ ਨੂੰ, ਭਾਰਤ ਸਰਕਾਰ ਨੂੰ, ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ, ਤਿੰਨੋਂ ਫੌਜਾਂ ਦੇ ਹਵਾਲੇ ਨਾਲ ਜਿਹੜੇ ਸਾਡੇ ਮੁਖੀ ਬਣੇ ਉਹਨਾਂ ਨੂੰ ਕਿਸੇ ਨੂੰ ਕੋਈ ਸੱਦਾ ਹੋਵੇ, ਮੇਰੇ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ
ਜੀ।
ਪਰ ਪਾਕਿਸਤਾਨ ਦੇ ਆਰਮੀ ਚੀਫ ਨੂੰ ਸੱਦ ਕੇ ਅਮਰੀਕਾ ਨੇ ਕੀ ਭਾਰਤ ਨੂੰ ਝਟਕਾ ਦਿੱਤਾ? ਔਰ ਇਸ ਸਭ ਦੇ ਦਰਮਿਆਨ ਝਟਕੇ ਤਾਂ ਉਹ ਟੈਰਿਫ ਵਾਲੇ ਮਾਮਲੇ 'ਚ ਵੀ ਹੈ ਨਾ, ਉਹ ਸਮਝੌਤੇ 0 ਟ੍ਰੇਡ ਫ੍ਰੀ ਵਾਲੇ ਸਮਝੌਤੇ ਵਾਲੇ ਮਾਮਲੇ 'ਚ ਵੀ, ਕਿ ਤੁਹਾਡੀ ਖੇਤੀ ਵੀ ਫਿਰ ਉੱਜੜੂ, ਸਾਡੀ ਡੇਅਰੀ ਵੀ ਉੱਜੜੂ, ਸਾਡਾ ਮੁਰਗੀ ਪਾਲਣ ਵੀ ਉੱਜੜੂ, ਕਿੰਨੇ ਝਟਕਾ ਵੱਜਣ ਦਾ ਖਤਰਾ ਖੜਾ
ਜੀ।
ਸੋ ਇਸ ਇਹ 3 ਝਟਕੇ ਅਹਿਮ ਅੱਜ ਚਰਚਾ 'ਚ ਨੇ, ਔਰ ਇਸ ਲਈ ਇਹਦੇ ਉੱਤੇ ਜਿਹੋ ਜਿਹਾ ਟਰੰਪ ਪ੍ਰਸ਼ਾਸਨ ਦਾ ਇਹ ਸਾਰਾ ਨਜ਼ਰੀਆ, ਮੰਨਿਆ ਇਹ ਜਾ ਰਿਹਾ ਕਿ ਨਵੀਂ ਨਵੀਂ ਚੀਨ ਨਾਲ ਜਿਹੜੀ ਦੋਸਤੀ ਹੋਈ ਹੈ, ਇਹ ਉਹਦੇ ਵਿੱਚੋਂ ਮਿਲ ਕੇ ਵੀ ਝਟਕੇ ਮਿਲ ਰਹੇ ਨੇ।
ਜੀ ਜੀ ਜੀ, ਜਿਹੜਾ ਐਗਰੀਮੈਂਟ ਆ 2 ਦਿਨ ਇੰਗਲੈਂਡ 'ਚ ਗੱਲਬਾਤ ਕਰਨ ਤੋਂ ਬਾਅਦ ਵੀ ਚਾਈਨੀਜ਼ ਸਟੂਡੈਂਟਸ ਅਮਰੀਕਾ ਆਉਣਗੇ, ਚਾਈਨਾ ਵੱਲੋਂ ਅਮਰੀਕਾ ਨੂੰ ਜਿਹੜੇ ਰੇਅਰ ਅਰਥ ਮਿਨਰਲਸ ਨੇ ਉਹ ਸਪਲਾਈ ਕੀਤੇ ਜਾਣਗੇ। ਸੋ ਹਾਂ, ਹੋ ਸਕਦਾ ਉਹਦਾ ਕਨੈਕਸ਼ਨ ਉੱਥੇ ਜੁੜਦਾ ਹੋ ਸਕਦਾ ਜੀ। ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।